SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੋਲੀ ਗਰਗ ਦੀ ਐਡਲਿਡ ਆਸਟ੍ਰੇਲੀਆ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਅਤੇ ਜੇ ਆਪਾਂ ਗੱਲ ਕਰ ਰਹੇ ਹਾਂ ਜੀ ਕਰੋਨਾ ਵਾਇਰਸ ਦੀ, ਅਤੇ ਆਪਣੇ ਇੰਡੀਅਨ ਫੈਸਟੀਵਲ ਜੋ ਇਫੈਕਟ ਹੋਏ ਇਹਦੇ ਨਾਲ, ਅਫਕੋਰਸ ਜੀ ਲਾਸਟ ਜੋ ਤਿਉਹਾਰ ਦੇਖਿਆ ਗਿਆ ਸੀ ਐਡਲਿਡ ਦੇ ਵਿੱਚ, ਜੋ ਕਿ ਹੁਮਾ ਕੇ ਮਨਾਇਆ ਗਿਆ ਸੀ, ਉਹ ਹੋਲੀ ਦੇਖੀ ਗਈ ਸੀ ਜੀ, ਜਿਹੜੀ ਕਿ ਇੱਥੇ ਸੈਮਾਫੋਰ ਬੀਚ 'ਤੇ ਵੀ ਬੜੇ ਧੂਮਧਾਮ ਨਾਲ ਮਨਾਈ ਜਾਂਦੀ ਹੈ। ਅਤੇ ਉਹ ਮਾਰਚ ਦੇ ਵਿੱਚ ਹੋਈ, ਅਤੇ ਉਦੋਂ ਬਾਅਦ ਜਦੋਂ ਜਿਉਂ ਹੀ ਕਰੋਨਾ ਦਾ ਪ੍ਰਕੋਪ ਸ਼ੁਰੂ ਹੋਇਆ ਤਾਂ ਅਫਕੋਰਸ ਇੰਡੀਅਨ ਫੈਸਟੀਵਲਸ ਜਿਹੜੇ ਹੈਗੇ ਉਹ ਇਫੈਕਟਡ ਹੋਏ ਹੈ। ਅਤੇ ਉਹਦੇ ਵਿੱਚ ਮੇਜਰ ਸਾਰੇ ਛੋਟੇ ਮੋਟੇ ਫੈਸਟੀਵਲ ਮਿਲਾ ਕੇ, ਅਤੇ ਜੇ ਆਪਾਂ ਮੇਜਰ ਫੈਸਟੀਵਲ ਦੀ ਗੱਲ ਕਰੀਏ ਤਾਂ ਅਫਕੋਰਸ ਰਕਸ਼ਾ ਬੰਧਨ ਆਉਂਦਾ ਹੈ, ਫਿਰ ਜਨਮਅਸ਼ਟਮੀ ਆਉਂਦੀ ਹੈ, ਫਿਰ ਇੱਕ ਗੁਰਪੁਰਬ ਦਾ ਤਿਉਹਾਰ ਆਉਂਦਾ ਜਦੋਂ ਕਿ ਸੜਕਾਂ ਦੇ ਉੱਤੇ ਕਾਫੀ ਤਰ੍ਹਾਂ ਦੀਆਂ ਯਾਨੀ ਕਿ ਝਾਕੀਆਂ ਕੱਢੀਆਂ ਜਾਂਦੀਆਂ, ਜਾਂ ਅਤੇ ਈਦ ਦਾ ਤਿਉਹਾਰ ਆਉਂਦਾ, ਕਰਵਾ ਚੌਥ ਆਉਂਦਾ, ਦੁਸ਼ਹਿਰਾ, ਅਤੇ ਹੁਣ ਜਿਹੜਾ ਕਿ ਦੀਪਾਵਲੀ, ਜਿਹੜਾ ਕਿ ਇੰਡੀਆ ਦਾ ਆਪਾਂ ਸਭ ਤੋਂ ਵੱਡਾ ਤਿਉਹਾਰ ਮੰਨਦੇ ਹਾਂ। ਅਤੇ ਇਸ ਨੂੰ ਲਾਈਟ ਆਫ ਫੈਸਟੀਵਲ ਵੀ ਕਿਹਾ ਜਾਂਦਾ ਜੀ, ਜਾਂ ਫੈਸਟੀਵਲ ਆਫ ਲਾਈਟ ਵੀ ਕਿਹਾ ਜਾਂਦਾ, ਤਾਂ ਕਿ ਇਸ ਮੌਕੇ 'ਤੇ ਇੰਡੀਆ ਬਹੁਤ ਸਾਰੇ ਲੋਕ ਜਾਂਦੇ ਨੇ, ਬਹੁਤ ਸਾਰੇ ਪਰਿਵਾਰ ਆਪਣੀਆਂ ਪਹਿਲਾਂ ਹੀ ਪ੍ਰੀ ਬੁਕਿੰਗ ਕਰਕੇ ਰੱਖਦੇ ਆ, ਅਤੇ ਫਲਾਈਟਸ ਵੀ ਇਸ ਵੇਲੇ ਬਹੁਤ ਘੱਟ ਮਿਲਦੀਆਂ ਨੇ ਕਿਉਂਕਿ ਉਹ ਫੁੱਲੀ ਬੁੱਕਡ ਹੁੰਦੀਆਂ। ਪਰ ਅਨਫੋਰਚੁਨੇਟਲੀ ਹੁਣ ਫਲਾਈਟ ਇਸ ਕਰਕੇ ਨਹੀਂ ਮਿਲ ਰਹੀਆਂ ਕਿਉਂਕਿ ਹੁਣ ਕਰੋਨਾ ਦਾ ਪ੍ਰਕੋਪ ਹੈ, ਅਤੇ ਇੰਡੀਆ ਦੇ ਵਿੱਚ ਕਰੋਨਾ ਬਹੁਤ ਜ਼ਿਆਦਾ ਹੋਣ ਕਰਕੇ ਇੱਥੋਂ ਜਾਣਾ ਵੀ ਇੰਨਾ ਸੁਰੱਖਿਅਤ ਨਹੀਂ ਹੈ ਜੀ। ਇਸ ਕਰਕੇ ਲੋਕ ਹੁਣ ਥੋੜ੍ਹੇ ਜਿਹਾ ਮਾਯੂਸ ਜ਼ਰੂਰ ਨੇ ਜੀ, ਕਿਉਂਕਿ ਕਰੋਨਾ ਕਰਕੇ ਉਹ ਆਪਣੇ ਤਿਉਹਾਰ ਜਿਹੜੇ ਹੈ ਜਿਸ ਤਰੀਕੇ ਨਾਲ ਉਹ ਮਨਾਇਆ ਕਰਦੇ ਸੀ ਉਵੇਂ ਨਹੀਂ ਮਨਾ ਪਾ ਰਹੇ ਹੈ। ਪਰ ਚਲੋ ਜੀ, ਇਹ ਸਾਰੀ ਦੁਨੀਆ ਦੇ ਨਾਲ ਹੀ ਚੱਲ ਰਿਹਾ ਜੋ ਹੈ। ਪਰਮਾਤਮਾ ਨੂੰ ਇਹ ਅਰਦਾਸ ਹੈ ਕਿ ਇਹ ਪ੍ਰਕੋਪ ਜੋ ਹੈ ਉਹ ਜਲਦੀ ਖਤਮ ਹੋਵੇ, ਤਾਂ ਕਿ ਇਹ ਸਾਰੇ ਲੋਕ ਫਿਰ ਤੋਂ ਇਸ ਉਸੇ ਤਰ੍ਹਾਂ ਖੁਸ਼ੀਆਂ ਖੇੜੇ ਮਨਾਉਣ, ਅਤੇ ਉਸੇ ਤਰ੍ਹਾਂ ਸਾਰੇ ਤਿਉਹਾਰ ਮਨਾਉਂਦੇ ਹੋਏ, ਅਤੇ ਦਿਵਾਲੀ 'ਤੇ ਫਿਰ ਆਪਣੇ ਘਰ ਵਤਨ ਜਾਣ, ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ। ਅਤੇ ਸਭ ਨੂੰ ਇੱਕ ਵਾਰ ਫਿਰ ਤੋਂ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਹੈ ਜੀ, ਅਤੇ ਸਤਿ ਸ਼੍ਰੀ ਅਕਾਲ, ਅਦਾ।
ਹੈਲੋ ਜੀ, ਮੈਂ ਅੰਸ਼ੁਲ ਬੰਸਲ, ਅਸੀਂ ਪਿਛਲੇ 2 ਸਾਲਾਂ ਤੋਂ ਆਸਟ੍ਰੇਲੀਆ ਐਡੀਲੇਡ ਦੇ ਵਿੱਚ ਰਹਿ ਰਹੇ ਹਾਂ। ਅਸੀਂ ਹੁਣੀ ਲਾਸਟ ਮੰਥ ਆਪਣਾ ਨਿਆ ਘਰ ਖਰੀਦਿਆ ਇੱਥੇ, ਔਰ ਅਸੀਂ ਚਾਹ ਰਹੇ ਸੀਗੇ ਕਿ ਮੇਰੇ ਮਦਰ ਇੱਥੇ ਆ ਜਾਣ ਤਾਂ ਕਿ ਸਾਡੀ ਖੁਸ਼ੀਆਂ ਡਬਲ ਹੋ ਜਾਣ, ਲੇਕਿਨ ਕੋਵਿਡ ਕਾਰਨ ਉਹ ਬਿਲਕੁਲ ਵੀ ਨਹੀਂ ਆ ਪਾ ਰਹੇ, ਜਿਹਦੇ ਕਾਰਨ ਸਾਡਾ ਮਨ ਉਦਾਸ ਵੀ ਹੈ, ਲੇਕਿਨ ਕੀ ਕਰ ਸਕਦੇ ਹਾਂ। ਥੈਂਕ ਯੂ।
ਮੇਰਾ ਨਾਮ ਗੁਰਸਹਿਜ ਹੈ, ਮੈਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਆਇਆ ਹਾਂ। ਮੈਂ ਇਸ ਸਾਲ ਆਪਣੇ ਘਰ ਜਾਣਾ ਸੀ, ਅਤੇ ਮੈਂ ਸੋਚਿਆ ਸੀ ਕਿ ਨਵੰਬਰ ਤੱਕ ਕਰੋਨਾ ਦਾ ਇੰਪੈਕਟ ਖਤਮ ਹੋ ਜਾਊਗਾ ਅਤੇ ਇੰਟਰਨੈਸ਼ਨਲ ਬਾਰਡਰ ਖੁੱਲ੍ਹ ਜਾਣਗੇ, ਪਰ ਹਜੇ ਤੱਕ ਵੀ ਬੰਦ ਨੇ, ਅਤੇ ਮੈਂ ਇਸ ਸਾਲ ਵੀ ਆਪਣੇ ਪੇਰੈਂਟਸ ਨਾਲ ਦੀਵਾਲੀ ਨਹੀਂ ਮਨਾ ਸਕਦਾ।
ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਕੌਰ ਪੰਗੂ ਹੈ, ਅਤੇ ਮੈਂ ਧੀਆਂ ਪੰਜਾਬ ਦੀਆਂ ਸਾਊਥ ਆਸਟ੍ਰੇਲੀਆ ਕਲਚਰਲ ਔਰਗਨਾਈਜੇਸ਼ਨ ਦੀ ਜਨਰਲ ਸੈਕਟਰੀ ਹਾਂ। ਇਹ ਸਾਲ ਪਿਛਲੇ ਸਾਲਾਂ ਨਾਲੋਂ ਬਹੁਤ ਵੱਖਰਾ ਰਿਹਾ। ਅਸੀਂ ਆਪਣੀ ਸੰਸਥਾ ਵੱਲੋਂ ਕਈ ਸਾਰੇ ਕੰਮ ਕਰਦੇ ਹਾਂ ਇੱਥੇ ਐਡਲੇਡ ਵਿੱਚ, ਬਟ ਉਹਨਾਂ ਵਿੱਚੋਂ ਇੱਕ ਹੈ ਤੀਆਂ ਦਾ ਮੇਲਾ ਕਰਾਉਣਾ। ਇਸ ਸਾਲ ਤਾਂ ਬਸ ਉਹ ਯਾਦਾਂ ਹੀ ਰਹਿ ਗਈਆਂ, ਨਾ ਕੋਈ ਮੇਲਾ ਹੋਇਆ, ਨਾ ਕੋਈ ਗੈੱਟ ਟੂਗੈਦਰ ਹੋਇਆ, ਨਾ ਰਲ ਕੇ ਬੈਠੇ। ਕੋਵਿਡ-19 ਦੇ ਚੱਲਦਿਆਂ ਇਹ ਸਾਰਾ ਕੁਝ ਬਦਲ ਗਿਆ, ਅਤੇ ਦੇਖਦਿਆਂ ਹੁਣ ਕਿੰਨੇ ਮਹੀਨੇ ਹੋ ਗਏ ਨੇ, ਆਪਾਂ ਵਿਸਾਖੀ ਵੀ ਨਹੀਂ ਰਲ ਕੇ ਮਨਾ ਸਕੇ, ਅਤੇ ਹੁਣ ਦੀਵਾਲੀ ਆ ਗਈ ਹੈ। ਮੈਨੂੰ ਚੇਤਾ ਹੈ ਕਿ ਪਿਛਲੇ ਇੰਨੇ ਸਾਲਾਂ ਤੋਂ ਅਸੀਂ ਇੱਥੇ ਹੁੰਦੇ ਹਾਂ, ਜੇਕਰ ਇੱਥੇ ਹੁੰਦੇ ਸੀ ਤਾਂ ਦੀਵਾਲੀ ਦੇ ਦਿਨ ਸਵੇਰੇ ਹੀ ਤਿਆਰੀਆਂ ਕਰੀਦੀਆਂ ਸੀ, ਜਿਵੇਂ ਕਿ ਆਪਾਂ ਭਾਰਤ 'ਚ ਵੀ ਕਰਦੇ ਹਾਂ ਸਾਰੇ, ਅਤੇ ਫਿਰ ਪਰਿਵਾਰ ਸਮੇਤ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾਈਦਾ ਸੀ, ਸਾਰੇ ਕੀਰਤਨ ਵੀ ਸੁਣੀਦਾ ਸੀ, ਰਲ ਮਿਲ ਕੇ ਬੈਠੀਦਾ ਸੀ, ਅਤੇ ਗੱਲਾਂ ਬਾਤਾਂ ਵੀ ਕਰੀਦੀਆਂ ਸੀ ਦੋਸਤਾਂ ਮਿੱਤਰਾਂ ਨਾਲ, ਆਪਣੀਆਂ ਸਹੇਲੀਆਂ ਨਾਲ, ਬੱਚੇ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਉੱਥੇ ਮੋਮਬੱਤੀਆਂ ਲਗਾਉਂਦੇ ਸੀ, ਉੱਥੇ ਲਾਈਟਨਿੰਗ ਵੇਖੀਦੀ ਸੀ, ਅਤੇ ਦੀਵਾਲੀ ਦੀ ਇੱਕ ਰੌਣਕ ਜੀ, ਜਿਹੜਾ ਮੈਂ ਆਪਣੇ ਵਤਨ ਤੋਂ ਦੂਰ ਹੋਣ ਦਾ ਜਿਹੜਾ ਇੱਕ ਹੇਰਵਾ ਹੈ, ਭੂ ਹੇਰਵਾ ਹੈ, ਉਹ ਸਾਨੂੰ ਥੋੜ੍ਹਾ ਘੱਟ ਜਾਂਦਾ ਹੁੰਦਾ ਸੀ। ਅਤੇ ਜੇ ਖੁਸ਼ਕਿਸਮਤ ਹੋਈ ਹੈ ਤਾਂ ਕਿਸੇ ਕਿਸੇ ਸਾਲ ਦੀਵਾਲੀ ਦੇ ਮੌਕੇ 'ਤੇ ਇੰਡੀਆ ਜਾਣ ਦਾ ਜਦੋਂ ਮੌਕਾ ਮਿਲਦਾ ਸੀ, ਉਹ ਤਾਂ ਫਿਰ ਕਿਆ ਗੱਲਾਂ ਸੀ। ਇਸ ਸਾਲ ਤਾਂ ਜਾਣ ਬਾਰੇ ਸੋਚ ਵੀ ਨਹੀਂ ਸਕਦੇ, ਅਤੇ ਕਦੀ ਮੈਨੂੰ ਯਾਦ ਆ ਕਿ 2 ਸਾਲ ਪਹਿਲਾਂ ਮੇਰੇ ਮੰਮੀ ਪਾਪਾ ਆਏ ਹੋਏ ਸੀ ਇੱਥੇ ਦੀਵਾਲੀ 'ਤੇ, ਅਤੇ ਉਹ ਵੀ ਕਿੰਨਾ ਚੰਗਾ ਲੱਗਿਆ ਸੀ, ਸਾਰਾ ਪਰਿਵਾਰ ਇਕੱਠਾ ਸੀ ਉਸ ਵੇਲੇ। ਪਰ ਹੁਣ ਨਾ ਉਹ ਆ ਸਕਦੇ ਨੇ, ਨਾ ਅਸੀਂ ਜਾ ਸਕਦੇ ਹਾਂ, ਨਾ ਹੀ ਉਹੋ ਜਿਹੀ ਦੀਵਾਲੀ ਹੁਣ ਹੋਣ ਵਾਲੀ ਹੈ ਜਿਹੜੀ ਕਿ, ਨਾ ਹੀ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਉਹੋ ਜਿਹੀਆਂ ਰੌਣਕਾਂ ਹੋਣਗੀਆਂ। ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਦੇ ਨਾਲ ਆਪਾਂ ਇਸ ਵਾਰ ਦੀਵਾਲੀ ਮਨਾ ਰਹੇ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਕਿੰਨਾ ਕੁਝ ਬਦਲ ਗਿਆ ਇੱਕ ਸਾਲ ਦੇ ਵਿੱਚ ਨਾ ਹੀ ਆਪਾਂ ਉਸ ਤਰ੍ਹਾਂ ਵਿਸਾਖੀ ਹੁੰਮ ਹੁਮਾ ਕੇ ਮਨਾ ਸਕੇ। ਐਕਚੁਲੀ ਹੁੰਮ ਹੁਮਾ ਕੇ ਸ਼ਬਦ ਦਾ ਹੀ ਅਰਥ ਬਦਲ ਗਿਆ ਹੈ। ਹੁਣ ਤਾਂ ਗਿਣਤੀ ਦੇ ਬੰਦੇ ਹੀ ਅੰਦਰ ਜਾ ਸਕਦੇ ਨੇ, ਗਿਣਤੀ ਦੇ ਬੰਦੇ ਹੀ ਬਾਹਰ ਨੇ ਉਹ ਨਿਕਲਦੇ ਨੇ ਬਾਹਰ, ਫਿਰ ਹੋਰਾਂ ਨੂੰ ਅੰਦਰ ਵੜਨ ਦਿੱਤਾ ਜਾਏਗਾ। ਪਰ ਵਿਸਾਖੀ ਨਾਲੋਂ ਹਾਲਾਤ ਥੋੜ੍ਹੇ ਦੀਵਾਲੀ ਦੇ ਵੇਲੇ ਠੀਕ ਨੇ, ਸੋ ਆਪਾਂ ਆਪਣੀ ਸਪਿਰਿਟ ਉੱਚੀ ਰੱਖਣੀ ਹੈ। ਪਰ ਮੈਂ ਸੋਚਦੀ ਹਾਂ ਕਿ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਈਵੈਂਟਸ ਦੇ ਨਾਲ, ਦੀਵਾਲੀ ਦੇ ਉੱਤੇ ਕਿੰਨੀਆਂ ਈਵੈਂਟਸ ਹੁੰਦੀਆਂ ਸੀ, ਜਿਵੇਂ ਕਿ ਅਸੀਂ ਤੀਜ ਦੀ ਈਵੈਂਟ, ਤੀਆਂ ਦੀ ਈਵੈਂਟ ਕਰਦੇ ਹਾਂ, ਮੈਂ ਦੀਵਾਲੀ ਦੇ ਨੇੜੇ ਵੀ ਕਿੰਨੇ ਸਾਰੇ ਫੰਕਸ਼ਨਸ, ਕਿੰਨੀਆਂ ਸਾਰੀਆਂ ਈਵੈਂਟਸ ਹੁੰਦੀਆਂ ਸੀ, ਵੱਡੇ ਵੱਡੇ ਮੇਲੇ ਭਰਦੇ ਹੁੰਦੇ ਸੀ, ਕਿਉਂਕਿ ਸਾਊਥ ਆਸਟ੍ਰੇਲੀਆ ਇੱਕ ਫੈਸਟੀਵਲ ਸਟੇਟ ਹੈ, ਅਤੇ ਇੱਥੇ ਹਰ ਮਹੀਨੇ ਕਿਸੇ ਨਾ ਕਿਸੇ ਕਮਿਊਨਿਟੀ ਦਾ ਕੋਈ ਨਾ ਕੋਈ 2-4 ਮੇਲੇ ਤੱਕ ਹੁੰਦੇ ਰਹਿੰਦੇ ਹੁੰਦੇ ਸੀ, ਅਤੇ ਇਸ ਸਾਲ ਇੱਥੇ ਕੋਈ ਵੀ ਮੇਲਾ ਵੱਡੇ ਪੱਧਰ 'ਤੇ ਨਹੀਂ ਹੋ ਪਾਇਆ, ਵਿਆਹ ਸ਼ਾਦੀਆਂ ਤੱਕ ਤਾਂ ਰਿਸਟ੍ਰਿਕਸ਼ਨ ਹੈ। ਫਿਰ ਉਹ ਸਾਰੇ ਲੋਕ ਜਿਨ੍ਹਾਂ ਦੀ ਈਵੈਂਟ ਮੈਨੇਜਮੈਂਟ ਦੇ ਵਿੱਚ ਜਿੰਨੇ ਲੋਕਾਂ ਦੀ ਰੋਜ਼ੀ ਰੋਟੀ ਹੁੰਦੀ ਹੈ, ਮੈਂ ਉਹਨਾਂ ਲੋਕਾਂ ਬਾਰੇ ਸੋਚਦੀ ਹਾਂ, ਜਿਵੇਂ ਕਿ ਅਸੀਂ ਸ਼ੋਅ ਗਰਾਊਂਡ ਵਿੱਚ ਮੇਲਾ ਕਰਦੇ ਹੁੰਦੇ ਹਾਂ, ਇੱਕ ਸੰਸਥਾ ਇੱਥੇ ਦੀਵਾਲੀ ਦਾ ਮੇਲਾ ਵੀ ਸ਼ੋਅ ਗਰਾਊਂਡਸ ਵਿੱਚ ਕਰਦੀ ਹੁੰਦੀ ਹੈ, ਅਤੇ ਕਿੰਨੇ ਲੋਕ ਉਸ ਉਹ ਬੈਕ ਸਟੇਜ, ਉਹਨਾਂ ਦੀ ਬੈਕਗਰਾਊਂਡ ਦੇ ਵਿੱਚ ਕਿੰਨੀ ਮਿਹਨਤ ਹੁੰਦੀ ਹੈ, ਕਿੰਨੇ ਉਹ ਉਸ ਵੈਨਿਊ ਦੇ ਕਿੰਨੇ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੁੰਦੀ ਹੈ, ਕਿੰਨੇ ਲੋਕ ਸਾਊਂਡ ਵਾਲੇ, ਸਟੇਜ ਵਾਲੇ, ਡੀਜੇ ਵਾਲੇ, ਫੋਟੋਗ੍ਰਾਫਰ, ਵੀਡੀਓਗ੍ਰਾਫਰ, ਇਹਨਾਂ ਸਾਰਿਆਂ ਦੇ ਕੰਮ ਜਿਹੜੇ ਇਸ ਸਾਲ ਰੁਕ ਗਏ। ਪਰ ਹੌਲੀ ਹੌਲੀ ਮੈਨੂੰ ਲੱਗਦਾ ਜ਼ਿੰਦਗੀ ਰਵਾਂ ਹੋ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਜਿੰਨੀ ਇਕੱਲਤਾ 'ਚ ਸਾਡੀ ਵਿਸਾਖੀ ਲੰਘੀ ਸੀ ਉਨੀ ਇਕੱਲਤਾ 'ਚ ਦੀਵਾਲੀ ਲੰਘੇਗੀ। ਉਮੀਦ ਹੈ ਕਿ ਦੀਵਾਲੀ ਥੋੜ੍ਹੀ ਜਿਹੀ ਬਿਹਤਰ ਹੋਏਗੀ 2020 ਦੇ ਵਿੱਚ, ਅਤੇ ਖਾਸ ਤੌਰ 'ਤੇ ਮੈਲਬਰਨ ਵਾਲੇ ਜਿਹੜੇ ਉਹਨਾਂ ਨੇ ਤਾਂ ਸਾਡੇ ਤੋਂ ਕਿਤੇ ਜ਼ਿਆਦਾ, ਸਾਊਥ ਆਸਟ੍ਰੇਲੀਆ ਵਾਲਿਆਂ ਤੋਂ ਕਿਤੇ ਜ਼ਿਆਦਾ ਇਕੱਲਤਾ ਵੇਖੀ ਹੈ। ਉਮੀਦ ਕਰਦੇ ਹਾਂ ਕਿ ਉਹ ਦੀਵਾਲੀ ਜ਼ਰੂਰ ਆਪਣੇ ਜਿਹੜੇ ਵੀ ਉਹਨਾਂ ਦੇ ਨੇੜੇ ਤੇੜੇ ਆਪਣੇ ਨੇ ਉਹਨਾਂ ਨੂੰ ਉਹਨਾਂ ਨਾਲ ਮਨਾ ਸਕਣ, ਅਤੇ ਅਸੀਂ ਵੀ ਛੋਟੇ ਛੋਟੇ ਗਰੁੱਪਾਂ 'ਚ ਹੀ ਸਹੀ, ਪਰ ਦੀਵਾਲੀ ਮਨਾਉਣ ਲਈ ਆਪਣੀ ਸਪਿਰਿਟ ਪੂਰੀ ਹਾਈ ਹੈ, ਕਿਉਂਕਿ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਹੁੰਦੇ ਨੇ, ਪਰ ਪਿਛਲੇ ਸਾਲਾਂ ਦੀ ਗੱਲ ਹੀ ਬਹੁਤ ਵੱਖਰੀ ਹੈ, ਉਹੋ ਜਿਹੀ ਰੌਣਕਾਂ ਤਾਂ ਨਹੀਂ ਹੈਗੀਆਂ। ਪਰ ਸਾਰੇ ਜਣੇ ਹੱਸਦੇ ਵਸਦੇ ਰਹੋ, ਜ਼ਰੂਰ ਆਪਾਂ ਫਿਰ ਤੋਂ ਰਲ ਬੈਠਾਂਗੇ, ਫਿਰ ਤੋਂ ਉਹ ਖੁਸ਼ੀਆਂ, ਖੇੜੇ, ਮੇਲੇ ਮੁੜ ਕੇ ਆਉਣਗੇ। ਧੰਨਵਾਦ ਜੀ, ਰੱਬ ਰਾਖਾ। You're with SBS Radio.